ਕਹਿੰਦੇ ਨੇ ਸਿੰਘਾਂ ਦੀ ਲਾਈਨ ਲੱਗੀ ਸੀ, ਇੱਕ ਦੂਸਰੇ ਤੋਂ ਕਹਿ ਰਹੇ ਸਨ ਨਹੀਂ ਪਹਿਲਾਂ ਮੈਂ ਮੋਢਾ ਦੇਵਾਂਗਾ ਮੈਂ ਸ਼ਹੀਦ ਹੋਵਾਂਗਾ, ਪਹਿਲਾਂ ਮੈਂ ਮੋਢਾ ਦੇਵਾਂਗਾ ਮੈਂ ਸ਼ਹੀਦ ਹੋਵਾਂਗਾ, ਤੁਸੀਂ ਤੇ ਜਥੇਦਾਰ ਹੋ ਤੁਹਾਡੀ ਸਾਨੂੰ ਜ਼ਰੂਰਤ ਹੈ, ਪਹਿਲਾਂ ਅਸੀਂ ਸ਼ਹਾਦਤ ਪ੍ਰਾਪਤ ਕਰਾਂਗੇ ਪਹਿਲਾਂ ਖੋ ਸ੍ਰੀ ਵਾਹ। ਪਰ ਹੁਣ ਤਾਂ ਦੂਸਰਾ ਪੱਖ ਹੈ, ਹੁਣ ਅਸੀਂ ਕੀ ਕਹਿੰਦੇ ਹਾਂ, ਮੈਂ ਵੱਡਾ ਮੈਂ ਵੱਡਾ ਮੈਂ ਵੱਡਾ ਮੇਰੀ ਚੌਧਰ ਹਾਏ ਮੇਰੀ ਪ੍ਰਧਾਨਗੀ ਹਾਏ ਮੇਰਾ ਮੁੱਖ ਮੰਤਰੀ ਪਾਨਾ ਛਿਨ ਜਾਵੇ ਭਾਵੇਂ ਅਕਾਲ ਤਖ਼ਤ ਨੂੰ ਪਿੱਠ ਦੇ ਦਿੱਤੀ ਜਾਵੇ ਪਿਆਲਾ ਖੋ ਸ੍ਰੀ ਵਾਹ। ਪਹਿਲਾਂ ਸਿੱਖ ਦਾ ਜੀਵਨ ਸੀ ਉਹ ਸਿਰ ਦੇ ਦਿੰਦਾ ਸੀ ਪਰ ਗੁਰੂ ਨੂੰ ਪਿੱਠ ਨਹੀਂ ਸੀ ਦੇ ਦਿੰਦਾ, ਹੁਣ ਉਹ ਧਰਮ ਛੱਡ ਦਿੰਦਾ ਹੈ ਗੁਰੂ ਨੂੰ ਵੀ ਪਿੱਠ ਦੇ ਦਿੰਦਾ ਹੈ ਪਰ ਰਾਜਨੀਤੀ ਦੀ ਸੱਤਾ ਵੱਲ ਉਹਦਾ ਮੁੜ ਰਹਿਣਾ ਚਾਹੀਦਾ ਪਿਆਲਾ ਖੋ ਸ੍ਰੀ ਵਾਹ। ਤੋ ਬੇਨਤੀ ਕਰ ਰਿਹਾ ਸਾਂ, ਜੰਗ ਦੇ ਕੁਝ ਅਸੂਲ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੇ ਵੀ ਆਪਣੇ ਅਸੂਲ ਸਨ, ਜਦੋਂ ਸਾਰਾ ਕੁਝ ਕੁਰਬਾਨ ਕਰਕੇ ਸਾਰਾ ਕੁਝ ਲੁਟਾ ਕੇ ਚਾਰ ਹੀਰੇ ਚਾਰ ਅਮੋਲਕ ਮੋਤੀ ਉਹ ਪੰਥ ਤੋਂ ਲੁਟਾ ਚੁੱਕੇ ਸਨ, ਪੰਥ ਤੋਂ ਵਾਰ ਚੁੱਕੇ ਸਨ ਤੇ ਵਾਰ ਵਾਰ ਇੱਕੋ ਹੀ ਅਰਦਾਸ ਕਰਦੇ ਸਨ ਮੇਰਾ ਪਰਿਵਾਰ ਸੁਖੀ ਰਹੇ। ਹਰ ਮਾਂ ਅਰਦਾਸ ਕਰਦੀ ਏ, ਹਰ ਬਾਪ ਅਰਦਾਸ ਕਰਦਾ ਹੈ, ਹਰ ਭੈਣ ਪ੍ਰਾਰਥਨਾ ਕਰਦੀ ਏ ਮੇਰੇ ਪਰਿਵਾਰ ਨੂੰ ਵਾਹਿਗੁਰੂ ਸੁਖੀ ਰੱਖੇ, ਮੇਰੇ ਭਰਾਵਾਂ ਨੂੰ ਸੁਖੀ ਰੱਖੇ। ਤੇ ਫਿਰ ਉਹਦੀ ਕਈ ਵਾਰੀ ਇਹ ਵੀ ਕਾਮਨਾ ਹੁੰਦੀ ਏ ਤੇਰੇ ਮਹਿਲਾਂ ਚ ਵਗੇ ਠੰਡੀ ਵਾਹ ਬਾਬਲਾ, ਤੀਆਂ ਪਰਦੇਸਣਾ ਪਈਆਂ ਰਾਹ ਬਾਬਲਾ। ਮਗਰ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਉਹ ਵੀ ਇੱਕ ਅਰਦਾਸ ਕਰ ਰਹੇ ਨੇ ਆਪਣੇ ਅਜੀਤ ਸਿੰਘ ਲਈ ਨਹੀਂ, ਬਾਬੇ ਜੋਰਾ ਜੁਝਾਰ ਸਿੰਘ ਲਈ ਨਹੀਂ, ਬਾਬੇ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਜੀ ਲਈ ਨਹੀਂ, ਸਾਰਾ ਕੁਝ ਕੁਰਬਾਨ ਕਰਕੇ ਮਾਲਕ ਦੇ ਕਦਮਾਂ ਵਿਚ ਇੱਕੋ ਹੀ ਅਰਦਾਸ ਏ, ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ, ਚੌਪੀ ਸਾਹਿਬ ਦਸਮ ਗ੍ਰੰਥ। ਤੇ ਜਿਉਂ ਹੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਕਦਮ ਰੱਖੇ ਤੇ ਕੁਝ ਪਿਆਰਿਆਂ ਨੇ, ਕੁਝ ਸ਼ਰਧਾਲੂਆਂ ਨੇ, ਕੁਝ ਸਾਦਿਕ ਸਿੱਖਾਂ ਨੇ ਹਜ਼ੂਰ ਦੇ ਨਾਲ ਇਹ ਘਟਨਾ ਵਾਪਰਨ ਦਾ, ਅਨੰਦਪੁਰ ਛੱਡਣ ਦਾ, ਸਾਰੀ ਕੁਰਬਾਨੀ ਦਾ, ਆਪਣੇ ਵੱਲੋਂ ਹਮਦਰਦੀ ਦਾ ਇਜ਼ਹਾਰ ਕੀਤਾ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਯੁੱਧ ਨੀਤੀ ਦੀ ਵਿਆਖਿਆ ਕਰਦਿਆਂ ਇਹ ਸ਼ਬਦ ਕਹੇ ਜਿਸ ਨੂੰ ਇਤਿਹਾਸਕ ਜ਼ੁਬਾਨ ਦਿੱਤੀ ਏ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ। ਹਜ਼ੂਰ ਸੰਗਤਾਂ ਦੇ ਇਕੱਠ ਵਿਚ ਡੱਲੇ ਸਰਦਾਰ ਨੂੰ ਮੁਖਾਤਬ ਕਰਕੇ ਕਹਿ ਰਹੇ ਸਨ, ਸਰਦਾਰਾ ਜੰਗ ਵਿਚ ਜੇ ਜੂਝਣਾ ਹੈ ਤੇ ਫਿਰ ਅਫਸੋਸ ਕਾਹਦਾ ਹੈ, ਜੇ ਤੋ ਹੋਵੇ ਜਾਂ ਹਾਰ ਹੋਵੇ, ਦੁਸ਼ਮਣ ਦਾ ਸ਼ਿਕਾਰ ਬਣ ਜਾਈਏ ਜਾਂ ਦੁਸ਼ਮਣ ਨੂੰ ਆਪਣਾ ਸ਼ਿਕਾਰ ਬਣ ਲਈਏ, ਮੈਨੂੰ ਕੋਈ ਅਫਸੋਸ ਨਹੀਂ ਕਿਉਂਕਿ ਜੰਗ ਬਿਖ ਹੈ ਮਾਰਨ ਕਹਿ ਮਰਨੋ ਪਸ਼ਚਾਤਾਪ ਕਹਾਂ ਤਿਸ ਕਰਨੋ, ਸ੍ਰੀ ਗੁਰ ਪ੍ਰਤਾਪ ਸੂਝ ਗ੍ਰੰਥ। ਬਸ ਇਹੋ ਹੀ ਥਿਊਰੀ ਹੈ, ਇਹੋ ਹੀ ਵਿਚਾਰਧਾਰਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੀ, ਕਿ ਜੰਗ ਦੇ ਅੰਦਰ ਜਦੋਂ ਕਦਮ ਰੱਖਣੇ ਨੇ ਉਦੋਂ ਇਹ ਨਹੀਂ ਦੇਖਣਾ ਜਿੱਤ ਹੁੰਦੀ ਏ ਜਾਂ ਹਾਰ ਹੁੰਦੀ ਏ, ਫਤਿਹ ਹੁੰਦੀ ਏ ਜਾਂ ਸ਼ਿਕਸਤ ਹੁੰਦੀ ਏ, ਬਲਕਿ ਸ਼ੂਰਬੀਰ ਦਾ ਦਾਵਾ ਤੇ ਆਪਣੇ ਸਿਰ ਨਾਲ ਹੈ, ਆਪਣੇ ਜੀਵਨ ਦੇ ਨਾਲ ਹੈ। ਅਜਿਹੇ ਹੀ ਕੁਝ ਤਰੀਕੇ ਦੇ ਨਾਲ ਕਹਿੰਦੇ ਨੇ, ਗੱਜੇ ਦੁਰਗਾ ਘੇਰ ਕਹਿ ਜਾਣ ਕਣੀਅਰ ਕਾਲੇ, ਜਿਵੇਂ ਕਾਲੇ ਕਾਲੇ ਰੰਗ ਦੇ ਬੱਦਲਵਾ ਉੱਠਦੇ ਨੇ, ਬੱਦਲ ਆਕਾਸ਼ ਵਿਚ ਮੰਡਰਾਂਦੇ ਨੇ, ਇਸੇ ਪ੍ਰਕਾਰ ਦੇਵੀ ਨੂੰ ਚੌਗਿਰਦਿਓ ਘੇਰ ਕੇ ਇਹ ਦੈਂਤ ਵੀ ਕਾਲੇ ਕਾਲੇ ਬੱਦਲਾਂ ਦੇ ਵਾਂਗ ਗਰਜ ਰਹੇ ਨੇ ਜੀ।
ਪੌੜੀ ਚੋਟ ਪਈ ਖਰਚਾਮੀ ਦਲਾ ਮੁਕਾਬਲਾ,
ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਰਚਾਮੀ ਦਾ ਇਹ ਅਰਥ ਕਰਦੇ ਸਨ, ਖੋਤੇ ਦੇ ਚੰਮ ਦੇ ਨਾਲ, ਗਧੇ ਦੇ ਚੰਮ ਦੇ ਨਾਲ ਮੜੇ ਹੋਏ ਕੁਝ ਨਿਗਾਰੇ। ਕਹਿੰਦੇ ਨੇ ਚੋਟ ਪਈ ਖਰਚਾਮੀ, ਖੋਤੇ ਦੇ ਚਮੜੇ ਨਾਲ ਮੜੇ ਹੋਏ ਜਿਹੜੇ ਦਮਾਮੇ ਸਨ, ਧੌਂਸੇ ਸਨ, ਉਹਨਾਂ ਤੇ ਚੋਟ ਪਈ, ਡੱਗਾ ਵਜਿਆ ਤੇ ਫੌਜਾਂ ਦਾ ਦਲਾਂ ਦਾ ਮੁਕਾਬਲਾ ਹੋ ਗਿਆ।
ਖੇਰ ਲਈ ਵਰਿਆਮੀ ਦੁਰਗਾ ਆਏ ਕਾ,
ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚ ਉਹ ਦੁਸ਼ਟ ਅੰਕਰਨ ਮਾਰਿਆ, ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ, ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ, ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕਹਿ ਨਾਏ ਪਿਆਰਿਆ। ਸ੍ਰੀ ਰਾਗ ਕੀ ਵਾਰ ਮਹੱਲਾ ਤੀਜਾ। ਵਰਿਆਮ ਵੀਰ ਦਸ਼ਮੇਸ਼ ਪਿਤਾ ਜੀ ਨੇ ਅੰਮ੍ਰਿਤ ਦੇ ਸਵਈਆਂ ਵਿਚ ਵੀ ਐਸੇ ਸ਼ਬਦ ਨੂੰ ਆਪ ਨੇ ਵਰਣਨ ਕੀਤਾ, ਇੱਥੇ ਵੀ ਵਰਿਆਮੀ ਕਹਿ ਰਹੇ ਨੇ ਵਰਿਆਮ। ਬਹੁਤ ਹੀ ਬਲ ਵਾਲਾ, ਜਿਸ ਦੇ ਬਲ ਦੀ ਵਿਆਖਿਆ ਹੀ ਨਾ ਹੋ ਸਕੇ। ਤੋ ਬਲ ਵਾਲੇ ਬਹਾਦਰਾਂ ਸ਼ੂਰਬੀਰਾਂ ਦੈਂਤਾਂ ਨੇ ਆ ਕੇ ਦੇਵੀ ਚੌਗਿਰਦਿਓ ਘੇਰ ਲੀਤੀ ਜੀ।
ਰਾਕਸ ਵੱਡੇ ਅਲਾਮੀ ਭਾਜਨਾ ਜਾਣਦੇ,
ਕਹਿੰਦੇ ਨੇ ਉਹ ਅਲਾਮੀ ਆਲਮ ਜੰਗ ਦੀ ਤਰਕੀਬ ਜੰਗ ਦੀ ਰੀਤੀ ਨੂੰ ਸਮਝਣ ਵਾਲੇ ਪਹਿਚਾਨਣ ਵਾਲੇ ਜਿਹੜੇ ਰਾਖਸ਼ ਸਨ ਉਹ ਬੜੇ ਆਲਮ ਸਨ, ਬੜੇ ਤਾਨਾਸ ਸਨ, ਬੜੇ ਚਤਰ ਸਨ, ਬੜੇ ਬਹਾਦਰ ਸਨ, ਜਿਹੜੇ ਮੈਦਾਨੇ ਜੰਗ ਵਿਚੋਂ ਭਜਣਾ ਨਹੀਂ ਸਨ ਜਾਣਦੇ।
ਅੰਤ ਹੋਏ ਸੁਰਗਾਮੀ ਮਾਰੇ ਦੇਵਤਾ,
ਪਰ ਕਹਿੰਦੇ ਨੇ ਕੋਈ ਮਨੁੱਖ ਚੰਗੇ ਕੰਮ ਲਈ ਜੇ ਜਾਨ ਵੀ ਦੇ ਦੇਵੇ ਤੇ ਫਿਰ ਵੀ ਉਹਨੂੰ ਸਫਲਤਾ ਪ੍ਰਾਪਤ ਹੁੰਦੀ ਹੈ, ਫਿਰ ਵੀ ਉਹਨੂੰ ਮਹਾਨਤਾ ਪ੍ਰਾਪਤ ਹੁੰਦੀ ਏ। ਦੇਵੀ ਦੇ ਦੇਵਤਿਆਂ ਦੇ ਮਾਰੇ ਹੋਏ ਇਹ ਦੈਂਤ ਅੰਤ ਨੂੰ ਸਵਰਗਾਮੀ ਹੋ ਗਏ, ਸਵਰਗਾਂ ਵਿਚ ਪਹੁੰਚੇ, ਨਰਕਾਂ ਵਿਚ ਨਹੀਂ ਪਹੁੰਚੇ, ਨਰਕਾਂ ਦੀ ਤਰਫ਼ ਨਹੀਂ ਗਏ, ਉਹ ਸਵਰਗਾਂ ਦੀ ਤਰਫ ਗਏ ਨੇ ਜੀ।
ਪੌੜੀ ਅਗਣਤ ਕੋਲੇ ਨਗਾਰੇ ਦਲਾਂ ਭਿੜਦਿਆਂ,
ਦੇਵਤਿਆਂ ਤੇ ਦੈਂਤਾਂ ਦੇ ਦਲਾਂ ਫੌਜਾਂ ਦੇ ਭਿੜਦਿਆਂ ਜੂਝਦਿਆਂ ਹੋਇਆਂ, ਕਹਿੰਦੇ ਨੇ ਕਿ ਇਸ ਤਰੀਕੇ ਨਾਲ ਅਣਗਿਣਤ ਨਗਾਰੇ ਬੱਦਲ ਦੇ ਵਾਂਗ ਘੁਲਦੇ ਰਹੇ, ਵੱਜਦੇ ਰਹੇ।
ਪਾਏ ਮਹਿਕਲ ਭਾਰੇ ਦੇਵਾਂ ਦਾਨਵਾਂ,
ਤੇ ਕਹਿੰਦੇ ਨੇ ਮਹਿਕਲ ਭੈਸਿਆਂ ਦੇ ਵਾਂਗ, ਜਿਵੇਂ ਭੈਸੇ ਲੜਦੇ ਨੇ ਭੇੜ ਪਾਉਂਦੇ ਨੇ, ਇਸ ਪ੍ਰਕਾਰ ਦੇਵਤਿਆਂ ਤੇ ਦੈਂਤਾਂ ਨੇ ਭਾਰੀ ਭੇੜ ਪਾ ਛੱਡਿਆ, ਮਹਿਕਲ ਪਸ਼ੂਆਂ ਦੇ ਵਾਂਗ, ਮੈਖਿਆ ਵਾਂਗ, ਝੋਟਿਆਂ ਦੇ ਵਾਂਗ ਉਹਨਾਂ ਨੇ ਭਾਰੀ ਭੇੜ ਪਾ ਦਿੱਤੇ ਨੇ।
ਵਾਹਨ ਫੱਟ ਕਰਾਰੇ ਰਾਕਸ ਰੋਹਲੇ,
ਰੋਹ ਵਾਲੇ ਰਾਕਸ਼ ਵੀਰਤਾ ਵਾਲੇ ਦੈਂਤ ਜਿਹੜੇ ਨੇ ਉਹ ਵਾਹਨ ਫੱਟ ਕਰਾਰੇ ਕਰੜੇ ਕਰੜੇ ਫੱਟ ਤਲਵਾਰਾਂ ਦੇ ਜ਼ਖਮ ਵਾਹ ਦਿੰਦੇ ਨੇ, ਭਾਰੀ ਜ਼ਖਮ ਕਰਦੇ ਨੇ ਆਪਣੀਆਂ ਤਲਵਾਰਾਂ ਤੇ ਨੇਜਿਆਂ ਨਾਲ।
ਜਾਪਨ ਤੇਗੀ ਆਰੇ ਮਿਆਨੋ ਧੂਹੀਆਂ,
ਕਹਿੰਦੇ ਨੇ ਮਿਆਨਾ ਵਿਚੋਂ ਧੂਹੀਆਂ ਹੋਈਆਂ ਖਿੱਚੀਆਂ ਹੋਈਆਂ ਤਲਵਾਰਾਂ ਇੰਜ ਨਜ਼ਰ ਆਉਂਦੀਆਂ ਨੇ, ਇੰਜ ਜਾਪਦੀਆਂ ਨੇ ਜਿਵੇਂ ਵੱਡੇ ਵੱਡੇ ਆਰੇ ਚੱਲ ਰਹੇ ਹੋਣ ਤੇ ਲੱਕੜੀਆਂ ਦੀ ਕਟਾਈ ਕੀਤੀ ਜਾਵੇ। ਜਿਵੇਂ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਵਿਚ ਬਹੁਤਾ ਲੱਕੜ ਦਾ ਹੀ ਕੰਮ ਹੁੰਦਾ, ਔਰ ਸਾਡੇ ਦੇਸ਼ ਦੇ ਲੋਕ ਬਹੁਤੇ ਆਰਿਆਂ ਤੇ ਹੀ ਕੰਮ ਕਰਦੇ ਨੇ, ਬੇਨਤੀ ਕਰ ਰਿਹਾ ਸਾਂ। ਇਸੇ ਤਰ੍ਹਾਂ ਕਹਿੰਦੇ ਨੇ ਮਿਆਨਾ ਵਿਚੋਂ ਖਿੱਚੀਆਂ ਹੋਈਆਂ ਧੂਈਆਂ ਹੋਈਆਂ ਤਲਵਾਰਾਂ ਇੰਜ ਜਾਪਦੀਆਂ ਨੇ ਜਿਵੇਂ ਆਰੇ ਚੱਲ ਰਹੇ ਹੋਣ, ਤੇ ਜਿਹੜੇ ਦੁਸ਼ਮਣ ਮਾਰੇ ਜਾ ਰਹੇ ਨੇ ਭਾਵੇਂ ਉਹ ਦੇਵਤੇ ਨੇ ਜਾਂ ਦੈਂਤ ਨੇ, ਉਹ ਲੱਕੜੀ ਦੇ ਵਾਂਗ ਕੱਟੀ ਜਾ ਰਹੇ ਨੇ ਜੀ।
ਯੋਧੇ ਵੱਡੇ ਮੁਨਾਰੇ ਜਾਪਣ ਖੇਤ ਵਿਚ,
ਮੈਦਾਨੀ ਜੰਗ ਦੇ ਅੰਦਰ ਯੋਧੇ ਸ਼ੂਰਬੀਰ ਜਿਹੜੇ ਨੇ ਦੈਂਤ ਸਰੀਰਕ ਤੌਰ ਤੇ ਵੀ ਭਾਰੀ ਭਰਕਮ ਨੇ, ਔਰ ਮੈਦਾਨੀ ਜੰਗ ਦੇ ਅੰਦਰ ਉਹ ਵੱਡੇ ਵੱਡੇ ਮੁਨਾਰਿਆਂ ਦੇ ਵਾਂਗ ਪਹਾੜਾਂ ਦੀਆਂ ਟੀਸੀਆਂ ਚੋਟੀਆਂ ਤੋਂ ਜਿਵੇਂ ਪੱਥਰ ਡਿੱਗੇ ਹੋਏ ਹੁੰਦੇ ਨੇ ਇਵੇਂ ਮੁਨਾਰਿਆਂ ਵਾਂਗ ਨਜ਼ਰ ਆਉਂਦੇ ਨੇ।
ਦੇਵੀ ਆਪ ਸਵਾਰੇ ਪੱਬ ਜਵੇਹਣੇ,
ਕਹਿੰਦੇ ਨੇ ਜਿਹੜੇ ਪੱਬ ਪਹਾੜਾਂ ਦੇ ਪੱਬ ਜਵੇਹਣੇ ਪਹਾੜਾਂ ਜੈਸੇ, ਆ ਪੱਬ ਨਾ ਕਿਤੇ ਸਮਝ ਲੈਣਾ ਪਿਆਲਾ ਖੋ ਸ੍ਰੀ ਵਾ, ਕਈ ਥਕੇਵਾਂ ਉਤਾਰਨ ਵਾਸਤੇ ਉਧਰ ਵੀ ਗਏ ਹੋਣਗੇ, ਪਿਆਲਾ ਖੋ ਸ੍ਰੀ ਵਾ। ਇਸ ਵਾਸਤੇ ਇਹਦਾ ਮਤਲਬ ਇੱਥੇ ਹੈ ਪੱਬ ਪਰਬਤ ਪਹਾੜ, ਪਹਾੜਾਂ ਜਵੇਹਣੇ ਜੈਸੇ, ਪਹਾੜਾਂ ਜੈਸੇ ਜਿਹੜੇ ਦੈਂਤ ਸਨ ਦੇਵੀ ਨੇ ਆਪ ਸਵਾਰ ਦਿੱਤੇ, ਆਪ ਮਾਰ ਮੁਕਾ ਦਿੱਤੇ, ਜਿਵੇਂ ਕਹਿ ਦਿੰਦੇ ਨੇ ਜ਼ਰਾ ਇਹਦੀ ਭੁਗਤ ਸਵਾਰੋ, ਪਿਆਲਾ ਖੋ ਸ੍ਰੀ ਵਾ। ਹਾਂ, ਇਵੇਂ ਦੇਵੀ ਨੇ ਆਪ ਸਵਾਰ ਦਿੱਤੇ ਪਹਾੜਾਂ ਜੈਸੇ ਜਿਹੜੇ ਰਾਖਸ਼ ਸਨ, ਸਦਾ ਦੀ ਨੀਂਹ ਤੇ ਆਪਣੀ ਤਲਵਾਰ ਦੇ ਨਾਲ ਸਵਾ ਦਿੱਤੇ ਜੀ।
ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ,
ਪਰ ਉਹ ਇਨਕਾਰ ਨਹੀਂ ਸਨ ਕਹਿੰਦੇ, ਕਦੇ ਨਾ ਆਖਣ ਹਾਰੇ ਆਪਣੀ ਜ਼ਬਾਨ ਤੋਂ ਕਦੇ ਨਹੀਂ ਸਨ ਆਖਦੇ ਕਿ ਹਾਰ ਗਏ ਹਾਂ, ਬਲਕਿ ਫਿਰ ਆਪਣੇ ਆਪ ਨੂੰ ਸੰਭਾਲ ਕੇ ਦੇਵੀ ਦੇ ਸਾਹਮਣੇ ਦੌੜਦੇ ਨੇ।
ਦੁਰਗਾ ਸਭ ਸਿੰਘਾਰੇ ਰਾਕਸ ਖੜਗ ਲੈ,
ਦੇਵੀ ਨੇ ਆਪਣੇ ਹੱਥ ਵਿਚ ਤਲਵਾਰ ਲੈ ਕੇ, ਖੜਗ ਤਲਵਾਰ ਲੈ ਕੇ ਆਪ ਇਹ ਸਾਰੇ ਦੈਂਤ ਆਪਣੇ ਹੱਥੀ ਨਾਸ਼ ਕਰ ਦਿੱਤੇ।
ਪੌੜੀ ਉਮਰ ਲੱਥੇ ਜੋਧੇ ਮਾਰੂ ਵੱਜਿਆ,
ਤੇ ਕਹਿੰਦੇ ਨੇ ਜਿਸ ਵੇਲੇ ਮਾਰੂ ਰਾਗ ਦਾ ਉਹ ਵਾਜਾ ਜਿਸ ਵਿਚ ਯੁੱਧ ਦੀ ਪ੍ਰੇਰਨਾ ਪ੍ਰਾਪਤ ਹੋਵੇ, ਜਿਸ ਦੇ ਵੱਜਣ ਦੇ ਨਾਲ ਹੀ ਸ਼ੂਰਬੀਰਾਂ ਦੇ ਅੰਦਰ ਉਤਸ਼ਾਹ ਪੈਦਾ ਹੋਵੇ, ਜਿਉਂ ਹੀ ਮਾਰੂ ਵਾਜਾ ਵਜਿਆ ਧੌਂਸਾ ਵਜਿਆ ਤਾਂ ਜੋ ਦੇ ਸ਼ੂਰਬੀਰ ਜਿਹੜੇ ਸਨ ਉਮਲ ਲੱਥੇ, ਉਮਲ ਉਤਸ਼ਾਹ ਦੇ ਨਾਲ ਮੈਦਾਨੀ ਜੰਗ ਦੇ ਅੰਦਰ ਲੱਥ ਪਏ, ਉਤਰ ਗਏ।
ਬੱਦਲ ਜਿਉਂ ਮੈਂ ਖਾਸਰ ਰਣ ਵਿਚ ਗੱਜਿਆ,
ਤੇ ਕਹਿੰਦੇ ਨੇ ਮੈਂ ਖਾਸਰ ਅਜੀਬ ਕਿਸਮ ਦੀ ਇਹਦੀ ਪੈਦਾਇਸ਼ ਮੰਨੀ, ਕਸ਼ਯਪ ਰਿਸ਼ੀ ਦੀ ਬਿੰਦ ਤੋਂ ਇਹ ਨੇਕ ਭੈਸ ਤੋਂ ਜਨਮ ਲਿੱਤਾ ਹੈ। ਤੁਸੀਂ ਅੰਦਾਜ਼ਾ ਲਗਾ ਲਓ ਵੀ ਕਿਹੋ ਜਿਹਾ ਹੋਵੇਗਾ। ਅੱਜ ਦੇ ਨੌਜਵਾਨ ਪੜ੍ਹੇ ਲਿਖੇ ਬੱਚੇ ਕਈ ਵਾਰ ਇਹ ਵੀ ਸਵਾਲ ਕਰ ਲੈਂਦੇ ਨੇ, ਇਹ ਕਿਵੇਂ ਹੋ ਸਕਦਾ ਹੈ ਆਦਮੀ ਦਾ ਪੁੱਤਰ ਹੋਵੇ ਤੇ ਉਹ ਇੱਕ ਭੈਸ ਤੋਂ ਜਨਮ ਲਵੇ? ਸਵਾਲ ਹੋ ਵੀ ਸਕਦਾ। ਪਰ ਅੱਜ ਕੱਲ ਅਖਬਾਰਾਂ ਵਿੱਚ ਕਈ ਵਾਰੀ ਅਜੀਬ ਕਿਸਮ ਦੀਆਂ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ। ਹਿੰਦੁਸਤਾਨ ਵਿੱਚ ਪਿੱਛੇ ਜੇ ਇੱਕ ਗਊ ਨੇ ਬੱਚੇ ਵਰਗੇ, ਜਿਵੇਂ ਆਦਮੀ ਦਾ ਬੱਚਾ ਹੁੰਦਾ, ਇਹੋ ਜਿਹੇ ਨੂੰ ਜਨਮ ਦਿੱਤਾ। ਇੱਕ ਭੈਸ ਨੇ ਗਊ ਦੇ ਬਛੜੇ ਨੂੰ ਜਨਮ ਦਿੱਤਾ। ਪਿਆਲਾ ਖੋ ਸ੍ਰੀ ਵਾ। ਇਹ ਹੋਰ ਮੁਲਕਾਂ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ ਔਰ ਅਖਬਾਰਾਂ ਵਿੱਚ ਆਉਂਦੀਆਂ ਨੇ। ਹਾਂ, ਪਰ ਇਹ ਮਾਲਕ ਦੀ ਇੱਛਾ ਹੈ ਜਾਂ ਇਉਂ ਕਹੀਏ ਪੌਰਾਣਿਕ ਵੀ ਚਾਰਧਾਰਾ ਹੈ। ਕੋਸ਼ ਵਾਲਿਆਂ ਵਿਦਵਾਨਾਂ ਨੇ ਜੋ ਇਸ ਦੇ ਸੰਬੰਧ ਵਿੱਚ ਕਿਹਾ ਹੈ, ਮੈਂ ਖਾਸਰ ਕਸ਼ਯਪ ਰਿਸ਼ੀ ਦੀ ਬਿੰਦ ਤੋਂ, ਇੱਕ ਭੈਸ ਤੋਂ, ਪੰਜਾਬੀ ਵਿੱਚ ਮੱਝ ਕਹਿੰਦੇ ਨੇ, ਮੱਝ ਤੋਂ ਇਹਦੀ ਪੈਦਾਇਸ਼ ਹੋਈ ਏ, ਇਸੇ ਕਰਕੇ ਇਹਨੂੰ ਮੈਂ ਖਾਸਰ ਕਹਿੰਦੇ ਨੇ। ਬੱਦਲ ਜੋ ਮੈਂ ਖਾਸਰ ਰਣ ਵਿੱਚ ਗੱਜਿਆ, ਮੈਂ ਖਾਸਰ ਦੈਂਤ ਬੱਦਲ ਦੇ ਬੱਦਲ ਜੈਸੇ ਮੈਦਾਨੀ ਜੰਗ ਵਿੱਚ ਗਰਜਿਆ ਹੈ।
ਇੰਦਰ ਜਿਹਾ ਜੋਧਾ ਮੈਥੋਂ ਭਜਿਆ।
ਉਹਨੇ ਆਪਣੇ ਲੋਕਾਂ ਨੂੰ ਹੌਸਲਾ ਦਿੱਤਾ, ਆਪਣੇ ਸਾਥੀਆਂ ਦਾ ਦੀ ਢਾਰ ਸੰਬੰਧੀ। ਉਹਨੇ ਕਿਹਾ ਘਬਰਾਓ ਨਾ, ਇਹ ਵਿਚਾਰੀ ਕੁੜੀ ਚਿੜੀ ਕੀ ਮੁਕਾਬਲਾ ਕਰੇਗੀ? ਇਸ ਵਿਚਾਰੀ ਨੇ ਕੀ ਮੁਕਾਬਲਾ ਕਰਨਾ, ਕੀ ਲੜਾਈ ਕਰਨੀ ਹੈ? ਮੇਰੇ ਸਾਹਮਣੇ ਇਹਨੇ ਕੀ ਖਲੋਣਾ ਹੈ? ਇੰਦਰ ਵਰਗਾ ਜੋਧਾ, ਇੰਦਰ ਵਰਗਾ ਸ਼ੂਰਬੀਰ ਬਹਾਦਰ ਮੇਰੇ ਸਾਹਮਣੇ ਭੱਜ ਗਿਆ, ਮੇਰੇ ਮੁਕਾਬਲੇ ਤੋਂ ਦੌੜ ਗਿਆ, ਨਸ ਗਿਆ, ਮੇਥੋਂ ਨਸ ਗਿਆ, ਭੱਜ ਗਿਆ ਹੈ।
ਕੌਣ ਵਿਚਾਰੀ ਦੁਰਗਾ ਜਿਨਰਲ ਸੱਜਿਆ?
ਹਾਂ, ਇਹ ਵਿਚਾਰੀ ਦੁਰਗਾ ਦੇਵੀ ਕੌਣ ਹੈ ਜਿਨੇ ਇੱਥੇ ਆ ਕੇ ਜੰਗ ਸਾਜਣਾ ਕੀਤਾ ਹੈ, ਜੰਗ ਕਰਨਾ ਕੀਤਾ ਹੈ, ਲੜਾਈ ਸ਼ੁਰੂ ਕੀਤੀ ਏ? ਇਹ ਦੇਵੀ ਵਿਚਾਰੀ ਦੁਰਗਾ ਦੇਵੀ ਕੌਣ ਹੈ? ਕੁਛ ਵੀ ਨਹੀਂ ਜੀ।
ਪੌੜੀ ਵਜੇ ਢੋਲ ਨਗਾਰੇ ਦਲਾ ਮੁਕਾਬਲਾ।
ਤੇ ਕਹਿੰਦੇ ਨੇ ਢੋਲ ਅਤੇ ਨਗਾਰੇ ਫਿਰ ਵਜਣੇ ਸ਼ੁਰੂ ਹੋ ਗਏ, ਦੋਨਾਂ ਦਲਾਂ ਦਾ ਪਰਸਪਰ ਆਮਣੇ ਸਾਹਮਣੇ ਬੜਾ ਮੁਕਾਬਲਾ ਹੋਇਆ।
ਤੀਰ ਫਿਰੈ ਰਹਿ ਬਾਰੇ ਆਮੋ ਸਾਹਮਣੇ।
ਤੇ ਜਿਹੜੇ ਤੀਰ ਨੇ ਆਮਣੇ ਸਾਹਮਣੇ, ਇਹ ਆਦਾਨ ਪ੍ਰਦਾਨ ਇੱਕ ਪਾਸਿਓ ਇੱਕ ਦੇ, ਦੂਸਰੇ ਪਾਸਿਓ ਦੂਸਰਿਆਂ ਦੇ, ਆਮੋ ਸਾਹਮਣੇ ਤੀਰ ਚੱਲਦੇ ਨੇ। ਮਾਨੋ ਉਹ ਰੈਬਾਰੀ ਵਿਚੋਲਗੀ ਕਰ ਰਹੇ ਨੇ, ਇੱਕ ਦੂਜੇ ਦਾ ਇੱਕ ਦੂਸਰੇ ਦੇ ਫੌਜਾਂ ਨੂੰ ਸੰਦੇਸ਼ਾਂ ਪਹੁੰਚਾ ਰਹੇ ਨੇ। ਹਾਂ, ਤੀਰ ਜਿਹੜੇ ਨੇ ਆਮੋ ਸਾਹਮਣੇ ਇੱਕ ਦੂਸਰੇ ਦੇ ਚੱਲ ਰਹੇ ਨੇ, ਤੇ ਮਾਨੋ ਉਹ ਜਿਹੜੇ ਤੀਰ ਛੁੱਟ ਰਹੇ ਨੇ ਉਹ ਵਿਚੋਲਗੀ ਕਰ ਰਹੇ ਨੇ ਜੀ।
ਅਗਣਤ ਵੀਰ ਸੰਘਾਰੇ ਲੱਗਦੀ ਕੈਬਰੀ।
ਤੇ ਕਹਿੰਦੇ ਨੇ ਤੀਰਾਂ ਕੈਬਰੀ, ਤੀਰਾਂ ਦੇ ਲੱਗਦਿਆਂ ਹੋਇਆਂ ਅਣਗਿਣਤ ਸ਼ੂਰ ਵੀਰ ਬਹਾਦਰ ਜਿਹੜੇ ਨੇ ਉਹ ਨਾਸ਼ ਕਰ ਦਿੱਤੇ ਗਏ। ਸਿਰਫ ਨਾਂ ਹੀ ਬਦਲਦੇ ਨੇ, ਕਰਮ ਨਹੀਂ ਬਦਲਦੇ, ਨਾਂ ਬਦਲ ਜਾਂਦੇ ਨੇ। ਜਿਹੜੇ ਲੋਕ ਉਦੋਂ ਲੜਾਈਆਂ ਕਰਦੇ ਸਨ ਉਹਨਾਂ ਨੂੰ ਦੇਵਤੇ ਤੇ ਦੈਂਤ ਕਰਕੇ ਕਿਹਾ ਜਾਂਦਾ ਸੀ। ਅੱਜ ਦੇ ਮੌਜੂਦਾ ਸਮੇਂ ਦੇ ਅੰਦਰ ਜਿਹੜੇ ਮੁਕਾਬਲੇ ਵਿੱਚ ਨੇ ਉਹ ਇੱਕ ਧਰਮੀ ਨੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਤਲੀ ਤੇ ਰੱਖ ਕੇ ਕੁਰਬਾਨ ਹੁੰਦੇ ਨੇ, ਦੂਸਰੇ ਧਰਮੀ ਨੇ ਜਿਹੜੇ ਧਰਮ ਨੂੰ ਮਿਟਾਉਣਾ ਚਾਹੁੰਦੇ ਨੇ। ਪਿਆਲਾ ਖੋ ਸ੍ਰੀ ਵਾ। ਕਿਉਂਕਿ ਰੂਹਾਂ ਕਹਿੰਦੇ ਨੇ ਉਹ ਹੀ ਆਉਂਦੀਆਂ ਤੇ ਜਾਂਦੀਆਂ ਨੇ, ਮਗਰ ਨਾਮ ਬਦਲ ਜਾਂਦੇ ਨੇ, ਸਰੀਰ ਬਦਲ ਜਾਂਦੇ ਨੇ, ਉਹ ਆਦਤਾਂ ਤੇ ਸੁਭਾਵ ਨਹੀਂ ਬਦਲਦੇ। ਮੁੰਡੇ ਦੀ ਖਸਲਤ ਨਾ ਗਈਆ ਅੰਧੇ, ਵਿਛੜ ਚੋਟਾ ਖਾਏ, ਵਿਹਾਗੜੇ ਕੀ ਵਾਰ ਮਹੱਲਾ ਤੀਜਾ। ਉਹ ਪੁਰਾਣੀਆਂ ਆਦਤਾਂ, ਉਹ ਪੁਰਾਣੇ ਸੁਭਾਵ, ਉਹ ਪੁਰਾਣੇ ਕਰਮ ਜਿਹੜੇ ਨੇ ਉਹ ਕਦੇ ਬਦਲਦੇ ਨਹੀਂ ਹਨ। ਇਸ ਵਾਸਤੇ ਜ਼ਮੀਂ ਕਾ ਚੱਪਾ ਚੱਪਾ ਕਤਲ ਗਾਹੇ, ਆਦਮੀਅਤ ਹੈ ਖੁਦਾ ਮਹਿਫੂਜ਼ ਰੱਖੇ, ਹਰ ਰੋਜ਼ ਕਾਤਿਲ ਬਦਲਤੇ ਹੈ। ਇਸ ਵਾਸਤੇ ਕਹਿ ਰਹੇ ਨੇ, ਕੀ ਕਹਿ ਰਹੇ ਨੇ ਫਿਰ ਪੜ੍ਹਨਾ।
ਅਗਣਤ ਵੀਰ ਸੰਘਾਰੇ ਲੱਗਦੀ ਕੈਬਰੀ,
ਤੀਰਾਂ ਦੇ ਲੱਗਦਿਆਂ ਹੋਇਆਂ ਅਣਗਿਣਤ ਸ਼ੂਰ ਵੀਰ ਜਿਹੜੇ ਨੇ ਉਹ ਨਾਸ਼ ਕਰ ਦਿੱਤੇ ਗਏ ਨੇ। ਦੋਨਾਂ ਪਾਸਿਆਂ ਤੋਂ ਸ਼ੂਰ ਵੀਰਾਂ ਦਾ ਜਾਨੀ ਨੁਕਸਾਨ ਹੋ ਰਿਹਾ ਜੀ।
ਡਿੱਗੇ ਜਾਣ ਮੁਨਾਰੇ ਮਾਰੇ ਬਿਜਦੇ,
ਜਿਸ ਤਰ੍ਹਾਂ ਬਿਜਲੀ ਤੇ ਮਾਰੇ ਹੋਏ ਉੱਚੀਆਂ ਅਟਾਰੀਆਂ ਤੇ ਮੁਨਾਰੇ ਡਿੱਗਦੇ ਨੇ, ਪਹਾੜਾਂ ਦੀਆਂ ਚੋਟੀਆਂ ਨੀਚੇ ਡਿੱਗਦੀਆਂ ਨੇ, ਇਵੇਂ ਵੱਡੇ ਵੱਡੇ ਸ਼ੂਰ ਵੀਰ ਧਰਤੀ ਤੇ ਮੈਦਾਨੇ ਜੰਗ ਵਿੱਚ ਨੀਚੇ ਡਿੱਗਦੇ ਨੇ।
ਖੁੱਲੀ ਵਾਲੀ ਦੈਂਤ ਅਹਾੜੇ ਸਭੇ ਸੂਰਮੇ,
ਤੇ ਕਹਿੰਦੇ ਨੇ ਜਿਹੜੇ ਦੈਂਤ ਨੇ ਅਹਾੜੇ ਮੈਦਾਨੇ ਜੰਗ ਦੇ ਅੰਦਰ ਸਾਰੇ ਇਹ ਸ਼ੂਰ ਵੀਰ ਵਾਲ ਉਹਨਾਂ ਦੇ ਖਿੰਡੇ ਹੋਏ ਨੇ। ਪਿਆਲਾ ਖੋ ਸ੍ਰੀ ਵਾ। ਮਗਰ ਮੈਦਾਨੇ ਜੰਗ ਦੇ ਅੰਦਰ ਆਪਣੇ ਤੇ ਕਈ ਵਾਰੀ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਾਲ ਇੱਕ ਦੂਸਰੇ ਦੇ ਖੋਲ ਦਿੰਦੇ ਨੇ, ਜਿਹੜੀ ਕਿ ਬਹੁਤ ਵੱਡੀ ਭੁੱਲ ਹੈ। बड़ी वड्डी कमजोरी है। एक बाप दे सामने जे ओदे दो बच्चे एक दूसरे दी पग्गां नू हाथ पान, बाप दे दिल ते की बीतदी होवेगी, मां दे दिल पर की बीतदी होवेगी। एदा ते कोई मतलब हुंदा है जदों बच्चे मां बाप नू बुजुर्ग समझ लैंदे ने जां गुस्ताख हो जांदे ने ते उहनां दा सत्कार नहीं करदे, फिर ओह मां ते बाप दे सामने ही अजिहा कुछ करन लग पैंदे ने। कोई कई वारी साडे समाज विच भी कुछ लोग ऐसे ने, पर दैंतां दे वाल इंज नहीं खुले। हां खुली वाली दैत अहाड़े सभे सूर में अहाड़े मैदाने जंग दे अंदर, सारे जेड़े सूर वीर दैंत ने ओ खुली वाली मैदाने जंग दे अंदर बिचर रहे ने। जी
सुते जाट जटाले पंगा खाए का,
सुते जान जटाले पंगा खाए कै जिवे जटा वाले, योगी सन्यासी पंगा खा के सुते हुए होन, कई शहादत प्राप्त करके जूझ के इवें मैदाने जंग दे अंदर डिंगे डिगे हुए ने। हां जिवें कोई योगी होवे सन्यासी होवे भंग खा के सुता होवे लेटिया होवे, इवें शूरबीर सुते हुए ने लेटे हुए ने।
पौड़ी दोहा कदारा मोह जुड़े,
धन गुरु गोबिंद सिंह जी महाराज जिस वेले चमकौर दी गढ़ी विचों निकले ते कहंदे ने एकदम रुक गए। साहिब दया सिंह जी प्रार्थना कीती, हजूर रुक क्यों गए हो? तो हजूर कहन लगे पता नहीं की कारण होया रुक गए हां। जब बिजली चमकी हजूर ते दो कदम अगे जा चुके सन, भाई दया सिंह जी दी नजर पई तां उन्हां ने देखिया साहब अजीत सिंह जी दा पवित्र शरीर है, ते कहन लगे सरकार आप नू बाबा जी ने रोक लीता है कि जरा इथे रुक जाओ, कुछ उना दी भावना नू महसूस करो, उना दी चाहना नू जान लवो। हजूर कहन लगे मेरी बहुत लंबी मंजिल है, मैं अपनी मंजिल ते पहुंचना है, इथे हुन रुकन लई मेरे पास फुर्सत कोई नहीं। भाई दया सिंह साहब कहन लगे सरकार आप दे साहबजादे ने इना दे शरीरां ते कोई भी कपड़ा नहीं, ए भी इतिहास का अजीब पाखे है कि गुरु गोबिंद सिंह जी ने जदों तीर बनवाए सन ते उना तीरां दी मुखी दे नाल एक तोला सोना लग्या हुंदा सी, जे कोई बच जावे ते ओदे जख्मां ते मरहम पट्टी कीती जा सके, ते जे कोई सदा दी नींदे सौ जावे ते गुरु गोबिंद सिंह जी नहीं सन चाहते भावें कोई दुश्मन भी होवे कि उनू कफन भी नसीब न होवे। ए ते कर्मा दी बाल बगल है, एक वखरी भी चार तार है। हिंदुस्तान दा अंत मुगल बादशाह कहंदा है कितना है बद नसीब जफर, मैं कितना बद नसीब हां, मेरे लोकां ने ना मेरे ते कफन पाया है, ना मैनू कफन नसीब होया है, ते ना हिंदुस्तान दी धरती विच मैनू दो गज जमीन ही मिल सकी है। पर गुरु गोबिंद सिंह जी महाराज ने किसे दुश्मन नूं भी अजिहा बद नसीब नहीं रहन दिता कि ओ उहनां दे तीर दा निशाना बन के बेपरद ही दुनिया तों कूच कर जावे, ओदे ते कोई कफन ही ना पावे। हजूर ने आदर्श रखिया सी जे कोई जूझ जावे ते घट तों घट ओ लावारस ही होवे, उहनूं कोई संभालण वाला ही ना होवे, ओदे ते कोई कफन ही ना पाण वाला होवे, ते इस तीर दे सोने दे मुल दे बदले उहनूं कफन प्राप्त हो जावे। पर धन गुरु गोबिंद सिंह साहब ने उना दे दोना साहबजादे चमकौर दी गढ़ी विच जूझ के लेटे हुए ने, शहीद हो चुके ने। भाई दया सिंह साहब कहन लगे सरकार जरा ठहरो, मैं इना दे उपर कोई कपड़ा पा देवा, इना दे उपर अपना चादरा पा देवा, जरा इना ते अच्छा कफन पा के इना दा अंतम संस्कार करदे होई अगां चलिए। ते धन गुरु गोबिंद सिंह साहब महाराज कहन लगे धर्म दी खातर जूझण वालियां वास्ते दुनिया दे लोगां दे कफणां दी जरूरत नहीं हुंदी, क्योंकि उहनां नूं वाहिगुरु अजिहे कफण नाल कजदा है जिहड़े कदे बेपरद नहीं हुंदे। इस वास्ते मैं किस किस नूं कफन देवां, इत्थे ते अणगिणत जूझे होए ने, जे बाकी इहनां दे भरावां नूं कफन मिलेगा ते इहनां नूं अजीत सिंह जुझार सिंह नूं वी मिल जावेगा, जे मोहकम सिंह नूं जे हिम्मत सिंह नूं जे साहब सिंह नू कफन नसीब नहीं हो होवेगा ते दया सिंह अजीत सिंह ते जुजार सिंह नू भी कफन मैं नहीं दे सकता प्या लखो श्री वाह क्योंकि भाई मोहकम सिंह भाई हिम्मत सिंह भाई साहिब सिंह तिने ही बाबा अजीत सिंह बाबा जुजार सिंह जी दे नाल चमकौर दी गड़ी विच जूझ चुके सन इसलिए सरकार दी नजर विच सब एक बरोबर ने भावे अजीत सिंह जी ने भावे मोहकम सिंह जी ने भावे जुजार सिंह जी ने भावे साहिब सिंह जी ने इस वास्ते की कह रहे ने
दोहा कदारा मोह जुड़े नाल तौसा पारी
सुते जान जान जटाले पंगा खाए कै जिवे भंग खा के मलंग सुते हुए ने इवे जानो शूरबीर धरती दे उपर सुते हुए ने डिगे पए ने जी
पौड़ी दोहा कदारा मोह जुड़े आल तौसा पारी
दोहा तरफा तो कंध दियां दीवारां दे वांग आमो सामने खलो के मुंह जोड़ के शूरबीर जेड़े ने मैदाने जंग अंदर खलोते ने और उना दे नाल भारी तौसे वज रहे ने
कड़क उठिया फौज ते वड्डा हंकारी
कहंदे ने फौज दा मान बड़ा हुंदा है फौज दी ताकत बड़ी वड्डी हुंदी है दशमेश पिता जी ने भी आगरे दी धरती ते ए विचार कही सी के आदमी नू जन दल दी बड़ी शक्ति ते मान हुंदा है फौजां दे नाल बहुत कुछ कीता जा सकता है पर कुछ फौजां हुंदियां ने जो धर्म दी हिफाजत लई जूझदियां ने ते कुछ फौजां हुंदियां ने जो धर्म नू नेस तो नाबूद करन विच फखर महसूस करदियां ने जिवें बड़ा मारका मार लिया होवे प्याला खो श्री वाह कहंदे ने इस प्रकार इत्थे वर्णन कर रहे ने कह कड़क उठिया फौज ते वड्डा अहंकारी अपनी फौज दे बल तो प्रभावित हो के अपनी फौज दे बल ते भरोसा रख के वड्डा अहंकारी अभिमानी महखासर कड़क उठिया गर्ज उठिया है
लैके चलिया सूर में नाल वड्डे हजारी
कहंदे ने दर्जे बदर्जे हजारां दी गिनती दे मुरातबे वाले जेड़े सूरबीर ने उन्हां नूं नाल लैके मैदाने जंग दी तरफ अगां वध चलिया
म्यानो खंडा तू हया मैं खासुर भारी
ते कहंदे ने मैं खासुर दैंत ने अपने म्यान विच्चों बड़ा भारी वड्डा खंडा तूना कीता खिच लीता
उमल लथे सूर में मार मची करारी
ते बहुत करारी करड़ी करारी तकड़ी मार मची हुई है शूरबीर दोना पासियां तो चौक के उत्साह दे नाल मैदाने जंग विच उतरे हुए ने
जापे चले रात दे झलले जट धारी
ते कहंदे ने इस प्रकार प्रतीत हुंदा है उन्हां दे सिरां विच्चों इंज खून वह रहा है जिस प्रकार सलले जट धारी जटा धारी शंकर जिवें शिवजी दियां जटां दे विच्चों गंगा दियां लहरां दियां कूलां वगदियां ने फुहारे वगदे ने चश्मे वगदे ने इवें उन्हां दे सिरां विच्चों जूझदियां होयां खून वग रहा है खून चल रहा है
पौड़ी सट पई जम धाणी दला मुकाबला
ते कहंदे ने जम धाणी महापुरश इस अर्थ करदे सन जम धाणी जम राज दी सवारी पैसा झोटा प्याला खो श्री वाह कहंदे ने ओदे चम दे नाल पैसे दे चम दे नाल वड़िया मड़िया होया जेड़ा नगारा है ओनू जम धाणी कहंदे ने पैसे दे चमड़े नाल मड़े होए तौसे नगारे दे उपर जदों सट पई चोट पई तां फौजां दा मुकाबला होया
तू लई कृपाणी दुरा म्यान ते
ते देवी ने अपने म्यान तो कृपान खिच लैना कीती
चंडी राक्ष खाणी वाही दैंत नू
ते चंडी जो दुर्गा देवी है राक्षां नू खाण वाली उन्हें मैं खासर दैंत नू अपनी तलवार वाह दित्ती तलवार चला दित्ती
कोपर चूर चवानी लथी करगला
ते कहंदे ने फिर ओ देवी दी तलवार कोपर मैखासर दैंत दी खोपरी नू चूर चूर करके ते कहंदे ने चवानी ओ दे मुंह दा टुकड़े टुकड़े करके ते फिर ओ दी कब करग लै ओ दी कमरोड़ तक लक दी जेड़ी पिछली लंबेरी हड्डी है ओ दे तक जा पहुंची यानी ओदी खोपरी ओदा मुंह और ओदे लक दी कमरोड़ पिछली वड्डी हड्डी जेड़ी सी ओथे जा लथी ओथे जा पहुंची ओदे विचों लंघ गई
पाखर तुरा पलानी रड़की तौल जाए
ते फिर ओथे जा के रुकी नहीं ओ तलवार जो इने जोर नाल चलाई गई सी कहंदे ने तुरा घोड़े दा जेड़ी पलान पाई हुई सी ओदे उपर ਤੇ ਇਸੇ ਪ੍ਰਕਾਰ ਪਾਖਰ ਤੁਰਾ ਪਲਾਣੀ ਘੋੜੇ ਦੇ ਉੱਪਰ ਜਿਹੜਾ ਪਲਾਣਾ ਪਾਇਆ ਹੋਇਆ ਸੀ ਉਹਨੂੰ ਕੱਟ ਕੇ ਉਹਦੀ ਕਾਠੀ ਨੂੰ ਕੱਟ ਕੇ ਰੜਕੀ ਧੌਲ ਜਾਏ ਤੇ ਧੌਲ ਜਿਹੜਾ ਬੈਲ ਪੁਰਾਣਾ ਵਾਲੇ ਮੰਨਦੇ ਨੇ ਉਹਦੇ ਤੱਕ ਜਾ ਕੇ
ਸਿੰਘਾਂ ਧੌਲਦਿਆਂ
ਤੇ ਉਸ ਤੋਂ ਵੀ ਲੈਂਦੀ ਅਗਾਂ ਸਿਧਾਣੀ ਸਿੰਘਾਂ ਧੌਲਦਿਆਂ ਧੌਲੇ ਬਲਦ ਦੇ ਸਿੰਘਾਂ ਤੋਂ ਵੀ ਅਗਾਂ ਲੰਘ ਕੇ ਅੱਗੇ ਪਹੁੰਚ ਗਈ ਧਰਤੀ ਦੇ ਨੀਚੇ ਧਰਤੀ ਦੀ ਹੇਠਲੀ ਤਹਿ ਤੱਕ ਉਹ ਲੈ ਗਈ ਅੱਗੇ ਪਹੁੰਚ ਗਈ
ਪੂਰਮ ਸਿਰ ਲਹਿਵਾਣੀ ਦੁਸ਼ਮਣ ਮਾਰਕਾ
ਤੇ ਕਹਿੰਦੇ ਨੇ ਕੱਛ ਅਵਤਾਰ ਜਿਹੜਾ 24 ਅਵਤਾਰਾਂ ਵਿੱਚੋਂ ਕੁਝ ਲੋਕ ਅਵਤਾਰ ਮੰਨਦੇ ਨੇ ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕੇ ਦੁਸ਼ਮਣ ਮਹਿਖਾਸਰ ਦੈਂਤ ਨੂੰ ਮਾਰ ਕੇ ਉਹ ਚੰਡੀ ਦੀ ਤਲਵਾਰ ਇਤਨੀ ਡੂੰਗੀ ਨੀਚੇ ਖੁੱਭ ਗਈ ਕਿ ਜਿਹੜਾ ਕੱਛ ਅਵਤਾਰ ਹੈ ਉਹਦੇ ਸਿਰ ਤੇ ਜਾ ਕੇ ਉਹ ਲਿਸ਼ਕਣ ਲੱਗ ਗਈ ਲਹਿਲਾਣੀ ਲਿਸ਼ਕੀ ਚਮਕੀ ਖੂਨ ਨਾਲ ਲੱਥ ਪੱਥ ਹੋਈ ਇੰਨੀ ਡੂੰਗੀ ਤਲਵਾਰ ਪਹੁੰਚੀ
ਵੱਡੇ ਅਗਣਤ ਖਾਣੀ ਮੂਏ ਖੇਤ ਵਿਚ
ਤੇ ਇਹਨੇ ਸ਼ੂਰਬੀਰ ਮੈਦਾਨੀ ਜੰਗ ਵਿਚ ਮਰ ਚੁੱਕੇ ਨੇ ਜਿਵੇਂ ਤਰਖਾਣਾ ਨੇ ਲੱਕੜ ਦਾ ਕੰਮ ਕਰਨ ਵਾਲਿਆਂ ਨੇ ਬਹੁਤ ਸਾਰੇ ਵਿਰਸ਼ ਵੱਢ ਦਿੱਤੇ ਹੋਣ ਇਵੇਂ ਦੇਵੀ ਤਲਵਾਰ ਦੇ ਨਾਲ ਸਾਰੇ ਦੈਂਤ ਨਾਸ਼ ਕਰ ਦਿੱਤੇ ਮਾਰ ਦੇਣਾ ਕੀਤੇ
ਰਣ ਵਿਚ ਘੱਤੀ ਕਹਾਣੀ ਲੋਹੋ ਮਿੱਜ ਦੀ
ਮੈਦਾਨੀ ਜੰਗ ਦੇ ਅੰਦਰ ਖੂਨ ਦੀ ਤੇ ਚਰਬੀ ਦੀ ਮਾਨੋ ਇਨ੍ਹਾਂ ਸ਼ੂਰਬੀਰਾਂ ਨੇ ਕਹਾਣੀ ਹੀ ਕੱਤੀ ਪਾ ਦੇਣਾ ਕੀਤੀ ਹੈ ਹੁਣ ਤੇ ਸੀਮਿੰਟ ਨਾਲ ਦੀਵਾਰਾਂ ਨੂੰ ਪਲਸਤਰ ਕੀਤਾ ਜਾਂਦਾ ਇਧਰ ਦਾ ਹੋਰ ਸਿਸਟਮ ਹੈ ਪੁਰਾਣੇ ਲੋਕ ਮਿੱਟੀ ਵਿਚ ਤੂੜੀ ਪਾ ਕੇ ਕਿਤਨੇ ਕਿਤਨੇ ਦਿਨ ਉਹਨੂੰ ਰਹਿਣ ਦਿੰਦੇ ਸਨ ਫਿਰ ਆਪਣੇ ਪੈਰਾਂ ਨਾਲ ਉਹਨੂੰ ਗੋਣਾ ਸਖਤ ਕਰਨਾ ਉਹਨੂੰ ਕਹਾਣੀ ਕਹਿੰਦੇ ਸਨ ਰਣ ਵਿਚ ਘੱਤੀ ਕਹਾਣੀ ਲੋਹੂ ਮਿਜ ਦੀ ਚਿੱਕੜ ਦੀ ਬਜਾਏ ਖੂਨ ਤੇ ਚਰਬੀ ਦੀ ਮੈਦਾਨੀ ਜੰਗ ਦੇ ਅੰਦਰ ਸ਼ੂਰਬੀਰਾਂ ਨੇ ਕਹਾਣੀ ਪਾ ਦਿੱਤੀ ਹੈ
ਚਾਰੇ ਯੁਗ ਕਹਾਣੀ ਚਲਗ ਤੇਗ ਦੀ
ਤੇ ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਸ਼ਬਦ ਆਪਣੇ ਵੱਲੋਂ ਕਹਿ ਰਹੇ ਨੇ ਐ ਦੁਨੀਆਂ ਦੇ ਲੋਗੋ ਇਹ ਕਿਸੇ ਵਿਅਕਤੀ ਦੀ ਕਹਾਣੀ ਨਹੀਂ ਇਹ ਕਿਸੇ ਦੇਵੀ ਦੀ ਕਿਸੇ ਲੜਕੀ ਦੀ ਕਹਾਣੀ ਨਹੀਂ ਗੱਲ ਤਾਂ ਤੇਗ ਦੀ ਹੈ ਪਿਆਲਾ ਥੋ ਸ੍ਰੀ ਵਾਹ ਇਹ ਜੋ ਮਹਾਨਤਾ ਹੈ ਜੇ ਦੇਵੀ ਨੂੰ ਮਹਾਨਤਾ ਪ੍ਰਾਪਤ ਹੋਈ ਉਹ ਸ਼ੂਰਬੀਰਤਾ ਦੀ ਪਦਵੀ ਤੇ ਪਹੁੰਚੀ ਤਾਂ ਤਲਵਾਰ ਕਰਕੇ ਕਹਿੰਦੇ ਚਾਰੇ ਜੋ ਕਹਾਣੀ ਚੱਲਗ ਤੇਗੀ ਚੌਹਾਂ ਯੁੱਗਾਂ ਵਿਚ ਤਲਵਾਰ ਦੀ ਕਹਾਣੀ ਚੱਲੇਗੀ ਤਲਵਾਰ ਦੀ ਸਾਖੀ ਲੋਕਾਂ ਵਿਚ ਛਿੜੀ ਰਹੇਗੀ ਤਲਵਾਰ ਦੀ ਚਰਚਾ ਹਮੇਸ਼ਾ ਹੁੰਦੀ ਹੀ ਰਹੇਗੀ ਇਹ ਤੇ ਦੇਵੀ ਦੀ ਤਲਵਾਰ ਦੀ ਵਿਆਖਿਆ ਦਸ਼ਮੇਸ਼ ਪਿਤਾ ਜੀ ਨੇ ਕੀਤੀ ਏ ਪਰ ਉਹਨਾਂ ਦੀ ਤਲਵਾਰ ਕਿਹੋ ਜਿਹੀ ਸੀ ਜਿਹੜੀ ਤਲਵਾਰ ਉਹਨਾਂ ਨੇ ਸਿੱਖ ਨੂੰ ਬਖਸ਼ੀ ਖਾਲਸੇ ਨੂੰ ਬਖਸ਼ਿਸ਼ ਵਜੋਂ ਪ੍ਰਦਾਨ ਕੀਤੀ ਉਹਨਾਂ ਦੀ ਤਲਵਾਰ ਕੈਸੀ ਸੀ ਇਸ ਸੰਬੰਧ ਵਿਚ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਬੇਹਤਰੀਨ ਰਚਨਾ ਗਰਭ ਗੰਜਨੀ ਜੀ ਦੇ ਆਰੰਭ ਵਿਚ ਲਿਖਿਆ ਹੈ ਨਿਕਸਤ ਮਿਆਨ ਤੈ ਹੀ ਛਟਾ ਕਮ ਸ਼ਾਮ ਤੈ ਹੀ ਕਾਲ ਜਿਹੀ ਲਿਹੀ ਹੋਏ ਰਹੀ ਹਲ ਹਲ ਲਾਗੇ ਅਰ ਗਰ ਗੇਰੇ ਧਰ ਪਰ ਧਰ ਸਿਰ ਧਰਤ ਨ ਧੀਰ ਚਾਰੋਂ ਚੱਕ ਪੱਲੇ ਚੱਲ ਚੱਲ ਕੌ ਰਹੇ ਠੰਡ ਸ਼੍ਰੀ ਗੋਬਿੰਦ ਸਿੰਘ ਆਪ ਆ ਗਏ ਜਲ ਥਲ ਉਥਲ ਪਥਲ ਹੋਏ ਥਲ ਥਲ ਭਾਜੇ ਬਿਨ ਦੇਰ ਨੇਰ ਕਰੇ ਨਾ ਸੰਤੋਖ ਸਿੰਘ ਹੇਰ ਸ਼ਮਸ਼ੇਰ ਸ਼ਮਸ਼ੇਰ ਤੇਰੀ ਪਲ ਪਲ ਭਾਈ ਸੰਤੋਖ ਸਿੰਘ ਜੀ ਪਿਆ ਲੱਖੋ ਸ੍ਰੀ ਵਾਹ ਚਾਰੇ ਯੁਗ ਕਹਾਣੀ ਚੱਲਗ ਤੇਗ ਦੀ ਚੌ ਯੁਗਾਂ ਵਿਚ ਤਲਵਾਰ ਦੀ ਕਹਾਣੀ ਚੱਲੇਗੀ ਚੌ ਯੁਗਾਂ ਵਿਚ ਚੱਲਦੀ ਰਹੇਗੀ ਜੀ
ਵਿਦਣ ਖੇਤ ਵਿਹਾਣੀ ਮੈਂ ਖੇ ਦੈਂਤ ਨੂੰ
ਕਹਿੰਦੇ ਨੇ ਵਿਦਣ ਰਹਿਤ ਵਿਹਾਣੀ ਮੈਂ ਕੇ ਦਹਿਤ ਨੂੰ ਵਿਦਣ ਦੁੱਖ ਮੈਦਾਨੀ ਜੰਗ ਦੇ ਅੰਦਰ ਮੈਂ ਖਾਸਰ ਦਹਿਤ ਨੂੰ ਇਹ ਜਿਹੜੀ ਰਾਤ ਸੀ ਬੜੇ ਦੁੱਖਾਂ ਵਿਚ ਬਤੀਤ ਹੋਈ ਬੜੇ ਦੁੱਖਾਂ ਵਿਚ ਰਾਤ ਲੰਘੀ ਕਿਉਂਕਿ ਇਹ ਰਾਤ ਮੈਂ ਖਾਸਰ ਦਹਿਤ ਨੂੰ ਬੜੇ ਦੁੱਖਾਂ ਵਿਚ ਬਤੀਤ ਹੋਈ ਇਸ ਰਾਤ ਨੂੰ ਉਹਨੂੰ ਬੜੇ ਦੁੱਖ ਪ੍ਰਾਪਤ ਹੋਏ ਜਿੱਥੇ ਉਹਦੇ ਅਣਗਿਣਤ ਸਾਥੀ ਸ਼ੂਰਬੀਰ ਮਾਰੇ ਗਏ ਉਥੇ ਉਹ ਆਪ ਵੀ ਖਤਮ ਕਰ ਦਿੱਤਾ ਗਿਆ ਚੰਡੀ ਨੇ ਤਲਵਾਰ ਦਾ ਚਮਤਕਾਰਾ ਕਰਦਿਆਂ ਹੋਇਆ ਮੈਂ ਖਾਸਰ ਦਹਿੰਤ ਤੇ ਜਿਵੇਂ ਇਹ ਚੰਡੀ ਤਲਵਾਰ ਚਲਾਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਦੀ ਮਹਾਨਤਾ ਆਪਣੇ ਸ਼ਬਦਾਂ ਵਿਚ ਵਰਣਨ ਕੀਤੀ ਏ ਐਨ ਸਮਾਂ ਹੋ ਗਿਆ ਹੈ ਅੱਜ ਦਾ ਵਿਚਾਰ ਇੱਥੇ ਹੀ ਸਮਾਪਤ ਕਰੀਏ ਪਰ 55 ਪੌੜੀਆਂ ਨੇ ਔਰ 2 ਦਿਨ ਸਾਡੇ ਹੋਰ ਕਿਉਂਕਿ ਕੱਲ ਸ੍ਰੀ ਅਖੰਡ ਪਾਠ ਸਾਹਿਬ ਰੱਖਣਾ ਸਮਾਗਮ ਦੇ ਸੰਬੰਧ ਵਿਚ ਇਸ ਲਈ ਮੇਰਾ ਖਿਆਲ ਸੀ ਕਿ ਇਤਵਾਰ ਤੱਕ 25 ਪੌੜੀਆਂ ਕਰ ਦਿੱਤੀਆਂ ਜਾਂਦੀਆਂ, 19 ਪੌੜੀਆਂ ਕੀਤੀਆਂ ਗਈਆਂ ਨੇ, ਯਤਨ ਕਰਾਂਗੇ 6 ਪੌੜੀਆਂ ਜਿਹੜੀਆਂ ਨੇ ਉਹ ਇਤਵਾਰ ਨੂੰ ਦੀਵਾਨ ਵਿੱਚ ਇਸ ਦੀ ਵਿਚਾਰ ਰੱਖੀ ਜਾਵੇ। ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ, ਮੈਂ ਕੋਈ ਵਿਦਵਾਨ ਨਹੀਂ ਹਾਂ, ਵਿਦਵਾਨਾਂ ਦਾ ਆਸਰਾ ਜ਼ਰੂਰ ਹਾਂ, ਮਹਾਂਨੇ ਕੁਝ ਵਿਆਖਿਆ ਕਰਨੀ ਮੇਰੇ ਵਸ ਦੀ ਬਾਤ ਤਾਂ ਨਹੀਂ।
ਕਰਤੀ ਕਹਾਣੀ ਲੋਹੋ ਮਿਜਰੀ ਚਾਰੇ ਜੁਗ ਕਹਾਣੀ ਚੱਲ ਗਤੇਗ ਦੀ ਮਿਦਣ ਖੇਤ ਵਿਹਾਣੀ ਮਹਿਕੇ ਦੈਂਤ ਨੂੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ